ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਠੀ ਅਤੇ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ, ਬਹੁ ਜੀ ਹੋਰਾਂ ਦੀਆਂ ਆਤਮਕ ਲੇਖਣੀਆਂ, ਗੁਰਬਾਣੀ ਵਿਚਾਰ, ਇਹਨਾਂ ਲੇਖਾਂ ਵਿੱਚੋਂ ਜੋ ਅੱਜ ਦਾ ਲੇਖ ਹੈ ਜੀ, ਲੇਖ ਨੰਬਰ 28, ਹੁਕਮ ਭਾਗ 4, ਉਹ ਬੜੇ ਪਿਆਰ ਨਾਲ ਸਰਵਣ ਕਰੀਏ। ਹੁਕਮ। ਰਾਤ ਦੇ ਹਨੇਰੇ ਪਿੱਛੋਂ ਜੋ ਮੱਧਮ ਜਿਹੀ ਲੋ ਦਿਸਦੀ ਹੈ ਉਸਨੂੰ ਪਹੁ ਫੁੱਟਣੀ ਕਹਿੰਦੇ ਹਾਂ, ਅਤੇ ਇਹ ਪਹੁ ਫੁੱਟਣੀ ਸੂਰਜ ਦੇ ਆਗਮਨ ਦੀ ਨਿਸ਼ਾਨੀ ਹੁੰਦੀ ਹੈ। ਫਿਰ ਸੂਰਜ ਦੇ ਚੜ੍ਹਨ ਉਪਰੰਤ ਧੁੱਪ ਹੀ ਸੂਰਜ ਦੀ ਹੋਂਦ ਦਾ ਪਤਾ ਦੱਸਦੀ ਹੈ ਅਤੇ ਸੂਰਜ ਦੇ ਗੁਣਾਂ ਦਾ ਪ੍ਰਤੀਬਿੰਬ ਹੈ। ਜਦ ਅਸੀਂ ਸੂਰਜ ਦੇ ਸਾਹਮਣੇ ਹੁੰਦੇ ਹਾਂ ਤਾਂ ਸੂਰਜ ਦੀ ਰੋਸ਼ਨੀ, ਨਿੱਘ ਆਦਿ ਅਨੇਕ ਗੁਣਾਂ ਦਾ ਨਿੱਜੀ ਤਜਰਬਾ ਅਤੇ ਲਾਭ ਮੰਨਦੇ ਹਾਂ। ਇਸੇ ਤਰ੍ਹਾਂ ਜਦ ਸਾਡੇ ਮਨ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਆਤਮਕ ਪਹੁ ਫੁੱਟਦੀ ਹੈ, ਹਾਂਜੀ, ਜਦ ਮਨ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਆਤਮਕ ਪਹੁ ਫੁੱਟਦੀ ਹੈ ਤਾਂ ਸਾਡੇ ਮਨ ਨੂੰ ਇਲਾਹੀ ਹੁਕਮ ਦੀ ਢੋਹ ਮਿਲਦੀ ਹੈ ਅਤੇ ਸ਼ਰਧਾ ਭਾਵਨੀ ਉਪਜਦੀ ਹੈ, ਜਿਸ ਦੁਆਰਾ ਹੁਕਮ ਰੂਪੀ ਇਲਾਹੀ ਧੁੱਪ ਦਾ ਪ੍ਰਕਾਸ਼ ਅਤੇ ਨਿੱਘ ਮਾਣਦੇ ਹਾਂ। ਇਸ ਇਲਾਹੀ ਹੁਕਮ ਅਥਵਾ ਪ੍ਰਕਾਸ਼ ਦੇ ਦਰਸ਼ਨ ਕਰਨੇ, ਰਵਾਨਗੀ ਨੂੰ ਮਹਿਸੂਸ ਕਰਨਾ, ਨਿੱਘ ਨੂੰ ਮਾਣਨਾ, ਰੁਣ ਚੁਣ ਦਾ ਅਹਿਸਾਸ ਹੋਣਾ, ਪਿਰਮ ਰਸ ਚ ਮਸਤ ਹੋਣਾ, ਅਨਹਦ ਨਾਦ ਨਾਲ ਸੁਰ ਹੋਣਾ, ਸਹਿਜ ਚਾਲ ਵਿੱਚ ਰੁੜਨਾ ਹੀ ਹੁਕਮ ਦਾ ਬੁੱਝਣਾ, ਜਾਣਨਾ, ਚੀਨਣਾ, ਪਹਿਚਾਨਣਾ, ਮੰਨਣਾ ਕਿਹਾ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਅਕਾਲ ਪੁਰਖ ਦੇ ਪ੍ਰਤੱਖ ਦਰਸ਼ਨਾਂ ਤੋਂ ਪਹਿਲਾਂ ਇਲਾਹੀ ਹੁਕਮ ਦੀ ਪ੍ਰਵਿਰਤੀ ਹੀ ਸਾਡੇ ਲਈ ਇਲਾਹੀ ਹੋਂਦ ਦਾ ਨਿਸ਼ਾਨ ਹੈ। ਹਾਂਜੀ, ਅਕਾਲ ਪੁਰਖ ਦੇ ਪ੍ਰਤੱਖ ਦਰਸ਼ਨਾਂ ਤੋਂ ਪਹਿਲਾਂ ਇਲਾਹੀ ਹੁਕਮ ਦੀ ਪ੍ਰਵਿਰਤੀ ਇਹੀ ਸਾਡੇ ਲਈ ਇਲਾਹੀ ਹੋਂਦ ਦਾ ਨਿਸ਼ਾਨ ਹੈ। ਜਿੰਨਾ ਚਿਰ ਇਲਾਹੀ ਹੁਕਮ ਨੂੰ ਬੁੱਝਿਆ ਨਹੀਂ ਜਾਂਦਾ ਅਤੇ ਉਸਦੇ ਗੁਣਾਂ ਦਾ ਨਿੱਜੀ ਤਜਰਬਾ ਨਹੀਂ ਹੁੰਦਾ, ਉਨਾ ਚਿਰ ਅਸੀਂ ਮਾਇਕੀ ਪਰਮ ਭੁਲਾਵੇ ਦੇ ਹਨੇਰ ਵਿੱਚ ਹੀ ਠੋਕਰਾਂ ਖਾਂਦੇ ਰਹਾਂਗੇ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਓ ਦੁਖੀਆ, ਗੁਰ ਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਅਸੀਂ ਆਪੋ ਆਪਣੀਆਂ ਹੋਮੇ ਦੀਆਂ ਹਨੇਰ ਕੋਠੜੀਆਂ ਦੇ ਅੰਧ ਗੁਬਾਰ 'ਚ ਜੀਵਨ ਬਤੀਤ ਕਰ ਰਹੇ ਹਾਂ। ਆਪੋ ਆਪਣੀਆਂ ਹੋਮੇ ਦੀਆਂ ਹਨੇਰ ਕੋਠੜੀਆਂ ਦੇ ਅੰਧ ਗੁਬਾਰ 'ਚ ਜੀਵਨ ਬਤੀਤ ਕਰ ਰਹੇ ਹਾਂ, ਜਿਸ ਕਾਰਨ ਅਕਾਲ ਪੁਰਖ ਅਤੇ ਉਸਦੇ ਰਵ ਰਹੇ ਭਰਪੂਰ ਹੁਕਮ ਤੋਂ ਬੇਖਬਰ, ਅਣਜਾਣ, ਬੇਪਰਵਾਹ, ਅਗਿਆਨਤਾ ਵਿੱਚ, ਭੁਲੇਖੇ ਵਿੱਚ ਹਾਂ। ਹੋਮੇ ਵੱਡਾ ਗੁਬਾਰ ਹੈ, ਹੋਮੇ ਵਿੱਚ ਬੁੱਝ ਨਾ ਸਕੇ ਕੋਈ। ਗੁਰਬਾਣੀ ਇਲਾਹੀ ਹੁਕਮ ਦੀ ਢੋ ਗਿਆਨ ਬਿਆਨ ਇਉਂ ਦੇ ਰਹੀ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਮਨ ਮੇਰੇ ਸਤਿਗੁਰ ਕਹਿ ਭਾਣੇ ਚੱਲ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾ ਖਾਵੇ, ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਅਸੀਂ ਇਲਾਹੀ ਗੁਰਬਾਣੀ ਦਾ ਓਪਰੇ ਜੇ ਮਨ ਨਾਲ ਪਾਠ ਗਾਇਨ ਕਥਾ ਕਰ ਛੱਡਦੇ ਹਾਂ ਅਤੇ ਆਪੋ ਆਪਣੇ ਮਨੋਕਲਪਿਤ ਧਾਰਮਿਕ ਨਿਸ਼ਚਿਆਂ ਵਿੱਚ ਹੀ ਸੰਤੁਸ਼ਟ ਹਾਂ ਅਤੇ ਭਲੇ ਭਲੇਰੇ ਬਣੇ ਬੈਠੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਆਪ ਨਾਲ ਧੋਖਾ ਕਰਦੇ ਹਾਂ ਅਤੇ ਜਗਿਆਸੂਆਂ ਨੂੰ ਭੰਬਲ ਭੂਸਿਆਂ ਵਿੱਚ ਪਾਉਂਦੇ ਹਾਂ। ਪੰਡਿਤ ਵਾਚੇ ਪੋਥੀਆਂ ਨਾ ਬੂਝੈ ਵਿਚਾਰ, ਅਨਕੋ ਮਤੀ ਦੇ ਚੱਲੈ ਮਾਇਆ ਕਾ ਵਾਪਾਰ, ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੁਸਾਰ। ਹਾਂਜੀ, ਜਗ ਗਿਆਨੀ ਵਿਰਲਾ ਆਚਾਰੀ, ਜਗ ਪੰਡਿਤ ਵਿਰਲਾ ਵਿਚਾਰੀ, ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ, ਨਾਵੋਂ ਭੁੱਲੇ ਥਾਉ ਨਾ ਕੋਈ। ਜਦ ਤਾਈਂ ਧੁੱਪ ਨਹੀਂ ਦਿਸਦੀ ਉਦੋਂ ਤਾਈਂ ਸਾਡੇ ਤੋਂ ਸੂਰਜ ਉੱਲੇ ਹੁੰਦਾ ਹੈ। ਇਸੇ ਤਰ੍ਹਾਂ ਜਦ ਤਾਈਂ ਅਸੀਂ ਲਾਹੀ ਹੁਕਮ ਨੂੰ ਨਹੀਂ ਪਹਿਚਾਣਦੇ ਉਹਨਾਂ ਚਿਰ ਸਾਨੂੰ ਹੁਕਮੀ ਜਾਂ ਅਕਾਲ ਪੁਰਖ ਦਾ ਪੂਰਨ ਵਿਸ਼ਵਾਸ ਜਾਂ ਸ਼ਰਧਾ ਨਹੀਂ ਆ ਸਕਦੀ। ਹਾਂਜੀ, ਜਦ ਤਾਈਂ ਹੁਕਮ ਨੂੰ ਨਹੀਂ ਪਹਿਚਾਣਦੇ ਅਕਾਲ ਪੁਰਖ ਦਾ ਪੂਰਨ ਵਿਸ਼ਵਾਸ ਜਾਂ ਸ਼ਰਧਾ ਨਹੀਂ ਆ ਸਕਦੀ। ਇਸੇ ਕਰਕੇ ਹੁਕਮ ਅਤੇ ਹੁਕਮੀ ਦੀ ਬਾਬਤ ਜੋ ਕੁਝ ਅਸੀਂ ਪੜ੍ਹਿਆ ਪੜ੍ਹਾਇਆ, ਸੁਣਿਆ ਸੁਣਾਇਆ, ਸਮਝਿਆ ਸਮਝਾਇਆ ਹੈ, ਇਹ ਓਪਰਾ ਜਿਹਾ ਦਿਮਾਗੀ ਫੋਕਾ ਗਿਆਨ ਹੀ ਹੈ ਜੋ ਛੇਤੀ ਹੀ ਉੱਡ ਪੁੱਡ ਜਾਂਦਾ ਹੈ। ਜਿਉਂ ਜਿਉਂ ਸ਼ਾਮ ਨੂੰ ਸੂਰਜ ਸਾਡੇ ਤੋਂ ਦੂਰ ਹੁੰਦਾ ਹੈ, ਤਿਉਂ ਤਿਉਂ ਹਨੇਰਾ ਗੂੜਾ ਹੁੰਦਾ ਜਾਂਦਾ ਹੈ ਅਤੇ ਅਸੀਂ ਇਸ ਹਨੇਰ 'ਚ ਠੋਕਰਾਂ ਖਾਂਦੇ ਹਾਂ। ਇਸੇ ਤਰ੍ਹਾਂ ਜਿਉਂ ਜਿਉਂ ਸਵੇਰੇ ਸੂਰਜ ਨੇੜੇ ਆਉਂਦਾ ਹੈ, ਤਿਉਂ ਤਿਉਂ ਚਾਨਣ ਦਾ ਪ੍ਰਕਾਸ਼ ਵੱਧਦਾ ਜਾਂਦਾ ਹੈ। ਐਨ ਇਸੇ ਤਰ੍ਹਾਂ ਜਿਉਂ ਜਿਉਂ ਅਸੀਂ ਰੱਬ ਨੂੰ ਭੁਲਾ ਕੇ ਆਪਣੀ ਹੋਮੇ ਦੀ ਨਿੱਕੀ ਜਿਹੀ ਡੂੰਘੀ ਖੁੱਡ 'ਚ ਉਤਰਦੇ ਜਾਂਦੇ ਹਾਂ, ਤਿਉਂ ਤਿਉਂ ਇਲਾਹੀ ਪ੍ਰਕਾਸ਼ ਘਟਦਾ ਜਾਂਦਾ ਹੈ ਅਤੇ ਮਾਇਕੀ ਹਨੇਰ ਦੇ ਅੰਧ ਗੁਬਾਰ 'ਚ ਖੁਆਰ ਅਤੇ ਦੁਖੀ ਹੁੰਦੇ ਹਾਂ। ਹਰ ਬਿਸਰਤ ਸਦਾ ਖੁਆਰੀ, ਹਰ ਕੇ ਨਾਮ ਬਿਨਾ ਦੁੱਖ ਪਾਵੇ। ਪਰ ਇਸ ਦੇ ਉਲਟ, ਹਾਂਜੀ, ਪਰ ਇਸ ਦੇ ਉਲਟ ਜਿਉਂ ਜਿਉਂ ਸਾਧ ਸੰਗਤ ਕਰਦੇ ਹੋਏ ਅਸੀਂ ਆਪਣੇ ਹੋਮੇ ਦੀ ਹਨੇਰ ਕੋਠੜੀ ਵੱਲੋਂ ਆਪਣੇ ਮਨ ਦਾ ਰੁੱਖ ਮੋੜ ਕੇ ਆਤਮਕ ਪ੍ਰਕਾਸ਼ ਵੱਲ ਤੁਰਦੇ ਹਾਂ, ਤਿਉਂ ਤਿਉਂ ਆਤਮ ਪ੍ਰਕਾਸ਼ ਹੁਕਮ ਨਾਮ ਸ਼ਬਦ ਦੀ ਰੋਸ਼ਨੀ ਨਾਲ ਅਸੀਂ ਸੁਖੀ ਹੁੰਦੇ ਜਾਂਦੇ ਹਾਂ। ਇਹ ਦੋ ਅੱਡ ਅੱਡ ਇੱਕ ਦੂਜੇ ਦੇ ਉਲਟ ਮਨ ਦੇ ਰੁੱਖ ਹਨ। ਕਿਹੜੇ ਕਿਹੜੇ? ਇੱਕ ਹੈ ਰੱਬ ਦੀ ਯਾਦ ਜਾਂ ਸਿਮਰਨ ਚਾਓ, ਇਹ ਗੁਰਮੁਖਤਾਈ ਹੈ। ਦੂਸਰਾ, ਰੱਬ ਦੀ ਭੁੱਲ ਜਾਂ ਵਿਸਰਨਾ, ਇਹ ਮਨਮੁਖਤਾਈ ਹੈ। ਦੁੱਖ ਤਦੇ ਜਾਂ ਵਿਸਰ ਜਾਵੇ, ਬਿਪਤ ਤਹਾਂ ਜਾਂ ਹਰ ਸਿਮਰਨ ਨਾਹੀਂ, ਕੋਟ ਆਨੰਦ ਜੈ ਹਰ ਗੁਣ ਗਾਹੀ। ਜੀਵ ਲਈ ਇਹ ਬੜੀ ਦੀਰਘ ਅਤੇ ਜ਼ਰੂਰੀ ਚੁਣੌਤੀ ਹੈ ਜਿਸ ਦੀ ਬਾਬਤ ਅਸੀਂ ਆਪ ਹੀ ਨਿਰਣਾ ਅਤੇ ਫੈਸਲਾ ਕਰਨਾ ਹੈ, ਗੁਰਮੁਖਤਾਈ ਜਾਂ ਮਨਮੁਖਤਾਈ। ਭਾਵੇਂ ਗੁਰਬਾਣੀ ਵਿੱਚ ਇਸ ਨਿਰਣੇ ਜਾਂ ਚੁਣੌਤੀ ਸੰਬੰਧੀ ਬੇਅੰਤ ਜੀਵਨ ਸੇਧਾਂ, ਉਪਦੇਸ਼ ਅਤੇ ਪ੍ਰੇਰਨਾਵਾਂ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਅਸੀਂ ਗੌਲਦੇ ਹੀ ਨਹੀਂ, ਸਮਝਦੇ ਨਹੀਂ, ਵਿਸ਼ਵਾਸ ਹੀ ਨਹੀਂ, ਲੋੜ ਨਹੀਂ, ਜਾਣਬੁੱਝ ਕੇ ਮਚਲੇ ਅਵੇਸਲੇ ਬੇਪਰਵਾਹ ਹੋਏ ਹੋਏ ਹਾਂ। ਇਲਾਹੀ ਹੁਕਮ ਦੇ ਬੁੱਝਣ ਪਹਿਚਾਨਣ ਦੀ ਅਹਿਮੀਅਤ ਅਤੇ ਵਡਿਆਈ ਨੂੰ ਗੁਰਬਾਣੀ 'ਚ ਇਸ ਤਰ੍ਹਾਂ ਦਰਸਾਇਆ ਗਿਆ ਹੈ, ਹੁਕਮ ਪਛਾਣੇ ਸੋ ਇੱਕੋ ਜਾਣੈ, ਬੰਦਾ ਕਹੀਏ ਸੋਈ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਇਹਨਾਂ ਪੰਕਤੀਆਂ 'ਚ ਦੱਸਿਆ ਗਿਆ ਹੈ ਕਿ ਜਿਸ ਗੁਰਮੁਖ ਜਨ ਨੇ ਹੁਕਮ ਨੂੰ ਪਹਿਚਾਣ ਲਿਆ ਹੈ, ਉਸਨੇ ਅਕਾਲ ਪੁਰਖ ਨੂੰ ਜਾਣ ਲਿਆ ਹੈ। ਪ੍ਰਭ ਸਾਹਿਬ ਕਾ ਭੇਦ ਜਾਣ ਲਿਆ, ਹੁਕਮ ਮੰਨ ਕੇ ਭਾਣੇ ਵਿੱਚ ਸਮਾ ਗਿਆ ਹੈ। ਗੁਰਮੁਖ ਹੋਏ ਸੋ ਹੁਕਮ ਪਛਾਣੈ, ਮਾਨੈ ਹੁਕਮ ਸਮਾਏ ਦਾ। ਪਰ ਹੈਰਾਨੀ ਵਾਲੀ ਅਤੇ ਦੁਖਦਾਈ ਗੱਲ ਇਹ ਹੈ ਕਿ ਅਸੀਂ ਇਸ ਇਲਾਹੀ ਹੁਕਮ ਨੂੰ ਸਮਝਣ, ਜਾਣਨ, ਬੁੱਝਣ, ਪਹਿਚਾਨਣ, ਮੰਨਣ, ਕਮਾਉਣ ਦੀ ਬਜਾਏ ਹੁਕਮ ਨੂੰ ਕੀ ਬਣਾਇਆ ਹੈ ਜੀ? ਅਸੀਂ ਹੁਕਮ ਨੂੰ ਦਿਮਾਗੀ ਵਿਸ਼ਾ, ਫੋਕੇ ਗਿਆਨ ਦਾ ਪ੍ਰਗਟਾਵਾ, ਗਲਤ ਅਰਥ ਕਰਨ, ਸਿਆਣਪਾਂ ਘੋਟਣ, ਓਪਰੇ ਵਖਿਆਣ, ਦਮੜੇ ਕਮਾਉਣ ਲਈ, ਵਾਹ ਵਾਹ ਲਈ ਸਾਧਨ ਜਾਂ ਜ਼ਰੀਆ ਬਣਾ ਛੱਡਿਆ ਹੈ। ਇਸ ਤਰ੍ਹਾਂ ਅਸੀਂ ਆਪਣੇ ਮਨ ਦੀ ਅਣਗਹਿਲੀ, ਅਗਿਆਨਤਾ, ਭਰਮ ਭੁਲਾਵੇ, ਅਵੇਸਲਾਪਨ, ਬੇਪਰਵਾਹੀ, ਮਚਲੇਪਨ, ਢੀਠਤਾਈ, ਮਨਮੁਖਤਾਈ ਨੂੰ ਢੱਕਣ ਛੁਪਾਉਣ ਦਾ ਬਹਾਨਾ ਬਣਾਇਆ ਹੋਇਆ ਹੈ। ਇਸ ਤਰ੍ਹਾਂ ਅਸੀਂ ਗੁਰਬਾਣੀ ਪੜ੍ਹਦੇ, ਸੁਣਦੇ, ਗਾਇਨ ਅਤੇ ਕਥਾ ਕਰਦੇ ਹੋਏ ਕੀ ਕਰਦੇ ਹਾਂ? ਗੁਰਬਾਣੀ ਦਾ ਅਨਰਥ, ਫੋਕਾ ਖੁਸ਼ਕ ਗਿਆਨ, ਮਨੋਕਲਪਿਤ ਭਾਵਨਾ, ਓਪਰੇ ਜੋਸ਼, ਮਨ ਘੜਤ ਦ੍ਰਿਸ਼ਟਾਂਤਾਂ ਦਾ ਪ੍ਰਗਟਾਵਾ ਹੀ ਕਰ ਰਹੇ ਹਾਂ ਅਤੇ ਹੁਕਮ ਦੀ ਉੱਚਮ ਉੱਚੀ, ਸੂਚਮ ਸੂਚੀ, ਆਤਮਕ ਅਨੁਭਵੀ ਅਵਸਥਾ ਦੇ ਲਾਭ ਤੋਂ ਵਾਂਝੇ ਜਾ ਰਹੇ ਹਾਂ। ਬਿਜਲੀ ਦਾ ਦਿਮਾਗੀ ਗਿਆਨ, ਕਿਤਾਬਾਂ ਕਾਲਜਾਂ 'ਚ ਪੜ੍ਹਨਾ ਸਮਝਣਾ ਹੋਰ ਗੱਲ ਹੈ, ਪਰ ਬਿਜਲੀ ਦੇ ਕਰੰਟ ਦੀ ਥਰ ਕੰਬਨੀ, ਇਲੈਕਟ੍ਰਿਕ ਸ਼ੌਕ ਦਾ ਨਿੱਜੀ ਤਜਰਬਾ, ਪਰਸਨਲ ਐਕਸਪੀਰੀਅੰਸ, ਇਹ ਕੋਈ ਹੋਰ ਗੱਲ ਹੈ। ਦਿਮਾਗੀ ਗਿਆਨ ਮਾਇਕੀ ਮੰਡਲ ਤਾਈਂ ਸੀਮਤ ਹੈ, ਪਰ ਅਕਾਲ ਪੁਰਖ ਅਤੇ ਉਸ ਤੇ ਅਪਾਰ ਰਵ ਰਿਹਾ ਭਰਪੂਰ ਹੁਕਮ ਦਾ ਅੰਤਰ ਆਤਮੇ ਨਿੱਜੀ ਤਜਰਬਾ ਮਾਨਣਾ, ਜਾਣਨਾ, ਬੁੱਝਣਾ, ਪਹਿਚਾਨਣਾ ਬਿਲਕੁਲ ਵਿਲੱਖਣ ਅਨੋਖੀ ਆਤਮਕ ਮੰਡਲ ਦੀ ਅਨੁਭਵੀ ਖੇਲ ਹੈ। ਜਿਸ ਤਰ੍ਹਾਂ ਸੂਰਜ ਦੇ ਅਨੇਕਾਂ ਗੁਣਾਂ ਵਿੱਚੋਂ ਗਰਮੀ ਦਾ ਗੁਣ ਪ੍ਰਬਲ ਅਤੇ ਬਹੁਲਤਾ ਵਿੱਚ ਹੈ, ਇਸੇ ਤਰ੍ਹਾਂ ਅਕਾਲ ਪੁਰਖ ਦੇ ਬੇਅੰਤ ਗੁਣਾਂ ਵਿੱਚੋਂ ਪਿਆਰ ਦਾ ਗੁਣ ਪ੍ਰਬਲ ਅਤੇ ਅਥਾਹ ਹੈ। ਇਸੇ ਕਰਕੇ ਗੁਰਬਾਣੀ ਵਿੱਚ ਅਕਾਲ ਪੁਰਖ ਨੂੰ ਪ੍ਰੇਮ ਪੁਰਖ, ਪ੍ਰੀਤਮ, ਅਤ ਪ੍ਰੀਤਮ, ਪਿਆਰਾ, ਮਾਹੀ ਆਦਿ ਨਾਵਾਂ ਨਾਲ ਸੰਬੋਧਨ ਕੀਤਾ ਗਿਆ ਹੈ। ਇਸੇ ਕਰਕੇ ਅਕਾਲ ਪੁਰਖ ਪ੍ਰੇਮ ਸਰੂਪ ਹੈ ਅਤੇ ਪਿਆਰ ਦਾ ਮੁਜੱਸਮ ਹੈ। ਇਸ ਲਈ ਅਕਾਲ ਪੁਰਖ ਦੇ ਸਾਰਿਆਂ ਹੋਰ ਗੁਣਾਂ ਵਿੱਚ ਇਲਾਹੀ ਪ੍ਰੀਤ, ਪ੍ਰੇਮ ਰਸ, ਚਾਉ ਦੀ ਰੰਗਣ ਚੜ੍ਹੀ ਹੁੰਦੀ ਹੈ, ਜਿਸ ਦੀ ਭਾਅ ਜਾਂ ਖੁਸ਼ਬੂ ਜਾਂ ਨਿੱਘ ਅਕਾਲ ਪੁਰਖ ਦੇ ਹਰ ਕਰਤਵ 'ਚ ਪ੍ਰਗਟ ਹੋ ਰਿਹਾ ਹੈ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਉਦਾਹਰਣ ਦੇ ਤੌਰ 'ਤੇ ਮਾਂ ਦਾ ਆਪਣੇ ਬੱਚੇ ਲਈ ਅਥਾਹ ਪਿਆਰ ਹੁੰਦਾ ਹੈ, ਜੋ ਉਸਦੀ ਹਰ ਹਰਕਤ ਅਤੇ ਭਾਵਨਾ 'ਚ ਪ੍ਰਗਟ ਹੁੰਦਾ ਹੈ ਅਤੇ ਡੁੱਲ ਪੈਂਦਾ ਹੈ। ਇਸ ਤਰ੍ਹਾਂ ਮਾਂ ਦੇ ਗੁੱਸੇ ਵਿੱਚ, ਤਾੜਨਾ ਵਿੱਚ, ਝਿੜਕਾਂ ਵਿੱਚ, ਗਾਲਾਂ ਵਿੱਚ, ਕੁਟਾਈ ਵਿੱਚ, ਸਜ਼ਾ ਦੀ ਡੂੰਘੀ ਤਹਿ ਵਿੱਚ ਵੀ ਮਾਂ ਪਿਆਰ ਦੀ ਭਾਵਨਾ ਹੁੰਦੀ ਹੈ ਅਤੇ ਬੱਚੇ ਦੀ ਭਲਾਈ ਅਤੇ ਸ਼ੁਭ ਇੱਛਾਵਾਂ ਦੀ ਜਾਚਨਾ ਹੁੰਦੀ ਹੈ। ਇਸੇ ਤਰ੍ਹਾਂ ਅਕਾਲ ਪੁਰਖ ਦੇ ਕੁਆਓ ਦੁਆਰਾ ਜੋ ਹੁਕਮ ਉਪਜਿਆ ਹੈ, ਉਸਦੇ ਅੰਤਰੀ ਭਾਵਨਾ ਵਿੱਚ ਵੀ ਇਲਾਹੀ ਪ੍ਰੀਤ, ਪ੍ਰੇਮ, ਰਸ, ਚਾਉ, ਭਲਾ, ਸੁੱਖ, ਬਖਸ਼ਿਸ਼, ਗੁਰਪ੍ਰਸਾਦ ਦਾ ਪ੍ਰਵੇਸ਼। ਪਰ ਅਸੀਂ ਇਸ ਇਲਾਹੀ ਹੁਕਮ ਦੀ ਅੰਤਰੀ ਭਾਵਨਾ ਨੂੰ ਨਹੀਂ ਬੁੱਝਦੇ ਅਤੇ ਰੱਬ ਨਾਲ ਰੋਸੇ ਕਿਲੇ ਕਰਦੇ ਹਾਂ, ਬੇਮੁੱਖ ਹੋ ਕੇ ਦੁਖੀ ਹੁੰਦੇ ਹਾਂ। ਤੁਮ ਕਰੋ ਭਲਾ ਹਮ ਭਲੋ ਨਾ ਜਾਣੈ, ਤੁਮ ਸਦਾ ਸਦਾ ਦਿਆਲਾ। ਪਰ ਇਸ ਦੇ ਉਲਟ ਸਤਿਗੁਰੂ ਦੇ ਭਾਣੇ ਵਿੱਚ ਆਉਣ ਲਈ ਗੁਰਬਾਣੀ ਉਹ ਪ੍ਰੇਰਨਾ ਕਰਦੀ ਹੈ, ਜੋ ਤੂੰ ਕਰੇ ਕਰਾਵੇਂ ਸਵਾਮੀ ਸਾ ਮਸਲਤ ਪ੍ਰਵਾਨ, ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਵ ਕੁਸਲ ਸਮਾਨਾ। ਉਲਾਹਣੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ, ਤੇਰਾ ਕੀਆ ਮੀਠਾ ਲਾਗੇ। ਸਾਡੇ ਹਰ ਖਿਆਲ ਜਾਂ ਕਰਮ ਦੇ ਪਿਛੋਕੜ 'ਚ ਕਈ ਕਿਸਮ ਦੀਆਂ ਰੀਝਾਂ, ਭਾਵਨਾਵਾਂ ਜਾਂ ਮਜਬੂਰੀਆਂ ਹੁੰਦੀਆਂ ਹਨ। ਹਾਂਜੀ, ਅਸੀਂ ਕੋਈ ਵੀ ਖਿਆਲ ਜਾਂ ਕਰਮ ਕਰਦੇ ਹਾਂ, ਉਸ ਦੇ ਪਿੱਛੇ ਕੋਈ ਰੀਝ ਹੈ, ਕੋਈ ਭਾਵਨਾ ਹੈ ਜਾਂ ਮਜਬੂਰੀ ਹੈ। ਜਿਹਾ ਕਿ ਮਾਇਕੀ ਗਰਜ਼ਾਂ, ਕਿਸੇ ਨੂੰ ਖੁਸ਼ ਕਰਨ ਲਈ, ਲੋਕਾਂ ਦੀ ਵਾਹ ਵਾਹ ਲਈ, ਸਰਕਾਰੀ ਕਾਨੂੰਨ, ਗ੍ਰਸਤ ਦੀਆਂ ਮਜਬੂਰੀਆਂ, ਸਰੀਰਕ ਆਦਤਾਂ, ਮਾਨਸਿਕ ਬੰਧਨ, ਧਾਰਮਿਕ ਬੰਧਨ, ਪੱਧਾ ਚੱਟੀ, ਮੋਹ ਦੀ ਖਿੱਚ, ਇਹ ਸਾਰੇ ਮਜਬੂਰੀਆਂ ਵਾਲੇ ਕਰਮ ਧਰਮ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹਉਮੈ ਦੇ ਦਾਇਰੇ ਅੰਦਰ ਹੀ ਪ੍ਰਵਿਰਤ ਹਨ, ਜਿਸ ਕਾਰਨ ਅਸੀਂ ਕਰਮਬੱਧ ਹੋ ਕੇ ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ, ਤੰਦਾ ਕਰਤਿਆ ਜਨਮ ਗਿਆ ਅੰਦਰ ਦੁੱਖ ਸਹਾਮ ਵਾਲਾ ਜੀਵਨ ਬਤੀਤ ਕਰ ਰਹੇ ਹਾਂ। ਇਹਨਾਂ ਲੇਖਾਂ ਦੀਆਂ ਵਿਚਾਰਾਂ ਦਾ ਨਿਚੋੜ ਇਉਂ ਦਰਸਾਇਆ ਜਾ ਸਕਦਾ ਹੈ, ਪਰਮੇਸ਼ਰ ਜਾਂ ਹੁਕਮੀ ਅਤਿ ਪ੍ਰੀਤਮ ਹੈ, ਪ੍ਰੇਮ ਪੁਰਖ ਹੈ, ਪ੍ਰੇਮ ਦੀ ਮਹਿਕ ਹੈ, ਮਹਿਕ ਦੀ ਮਿੱਠੜੀ ਸੁਗੰਧੀ ਹੈ, ਪ੍ਰੇਮ ਦਾ ਨਿੱਘ ਹੈ, ਪ੍ਰੇਮ ਦਾ ਮਹਾਰਸ ਹੈ, ਪਰਮ ਪਿਆਲਾ ਹੈ। ਹਾਂਜੀ, ਉਹ ਪ੍ਰੇਮ ਦਾ ਸਰੂਰ ਹੈ, ਪ੍ਰੇਮ ਦੀ ਮਸਤੀ ਹੈ, ਪ੍ਰੇਮ ਸਵੈਪਣਾ ਹੈ, ਪ੍ਰੇਮ ਸਰੂਪ ਹੈ, ਉਹ ਆਪ ਪ੍ਰੇਮ ਹੈ। ਇਸ ਲਈ ਉਸ ਵਿੱਚੋਂ ਪ੍ਰਕਾਸ਼ਿਤ ਹੋਏ ਕਵਾਓ ਜਾਂ ਹੁਕਮ ਦੇ ਵਿੱਚ ਵੀ ਕੀ ਹੈ, ਪਿਆਰ ਦੀ ਮਹਿਕ ਹੈ, ਪਿਆਰ ਦਾ ਨਿੱਘ ਹੈ, ਉਸ ਦੇ ਹੁਕਮ ਵਿੱਚ ਪਿਆਰ ਦੀ ਭਾਵਨਾ ਹੈ, ਪਿਆਰ ਦੀ ਭਾਅ ਹੈ, ਪ੍ਰੇਮ ਭਰੀ ਹਮਦਰਦੀ ਹੈ, ਪ੍ਰੇਮ ਭਰੀ ਸ਼ੁਭ ਇੱਛਾ ਹੈ, ਪ੍ਰੇਮ ਸਵੈਪਣਾ ਹੈ, ਪ੍ਰੇਮ ਖੇਲ ਹੈ, ਪ੍ਰੀਤ ਦਾ ਖੇਲ ਅਖਾੜਾ ਹੈ, ਮਾਂ ਪਿਆਰ ਦਾ ਪ੍ਰਤੀਕ ਹੈ, ਬਖਸ਼ਿਸ਼ਾਂ ਦਾ ਭੰਡਾਰਾ ਹੈ, ਉਸ ਦੇ ਹੁਕਮ ਵਿੱਚ ਖਿਮਾ ਦਾ ਬਿਰਧ ਹੈ, ਲਾਡ ਲਡਾਵੇ ਹੈ, ਖੇਲ ਖਿਲਾਵੇ ਹੈ, ਕੇਲ ਕਿਲਾਵੇ ਹੈ, ਔਗਣ ਕੋ ਨਾਚ ਤਾਰੇ ਹੈ, ਪ੍ਰੀਤ ਹੈ, ਪ੍ਰੇਮ ਹੈ, ਰਸ ਹੈ, ਚਾਉ ਹੈ, ਮਲਾਰ ਹੈ, ਅਬਨਾਸੀ ਖੇਮ ਹੈ, ਸਦਾ ਸੁਖ ਹੈ, ਗੁਰਪ੍ਰਸਾਦ ਹੈ। ਹੁਕਮ ਅਕਾਲ ਪੁਰਖ ਦੇ ਕਵਾਉ ਦਾ ਪ੍ਰਗਟਾਵਾ ਹੈ, ਪ੍ਰਕਾਸ਼ ਹੈ, ਵਿਕਾਸ ਹੈ, ਹਰਕਤ ਹੈ, ਇਹ ਉਸਦੇ ਕਵਾਉ ਦੀ ਰਵਾਨਗੀ ਹੈ, ਸਹਿਜ ਚਾਲ ਹੈ, ਥਰ ਕੰਬਣੀ ਹੈ, ਰੁਣ ਚੁਣ ਹੈ, ਸਹਿਜ ਤੁਣੀ ਹੈ, ਅਨਹਦ ਰਾਗ ਹੈ, ਇਹ ਉਸਦੇ ਕਵਾਉ ਦਾ ਜਾਦੂ ਹੈ, ਮਸਤੀ ਹੈ, ਹੁਲਾਸ ਹੈ, ਖੇੜਾ ਹੈ। ਇਹ ਇਲਾਹੀ ਹੁਕਮ ਨਾਲ ਲਿਖਿਆ ਹੋਇਆ ਹੈ, ਸਰਬ ਰਵ ਰਿਹਾ ਭਰਪੂਰ ਹੈ, ਕੱਟ ਕੱਟ ਵਿੱਚ ਵਰਤ ਰਿਹਾ ਹੈ, ਘੜਨ ਭੰਨਣ ਸਮਰੱਥ ਹੈ, ਅਪੁੱਲ ਹੈ, ਅਟਲ ਹੈ, ਸਦੀਵੀ ਹੈ, ਇਕਸਾਰ ਹੈ, ਦਇਆ ਹੈ, ਖਿਮਾ ਹੈ। ਉਸਦਾ ਇਲਾਹੀ ਹੁਕਮ ਪਿਆਰ ਹੈ, ਪ੍ਰੇਮ ਹੈ, ਚਾਉ ਹੈ, ਸ਼ਬਦ ਹੈ, ਨਾਮ ਹੈ। ਇਹ ਹੁਕਮ ਕੀ ਕਰਦਾ ਹੈ? ਸਾਰੀ ਕਾਇਨਾਤ ਨੂੰ ਪਸਾਰਦਾ, ਪਾਲਦਾ, ਪੋਸਦਾ, ਚਲਾਉਂਦਾ, ਰਾਖੀ ਕਰਦਾ, ਮੇਲਦਾ, ਵਿਛੋੜਦਾ, ਸਜਾਉਂਦਾ, ਜੀ ਦਾਨ ਦਿੰਦਾ, ਘੜਦਾ, ਭੰਨਦਾ, ਲੈ ਕਰਦਾ, ਮੁੜ ਸਾਜਦਾ ਹੈ। ਸਾਨੂੰ ਰੱਬ ਜਾਂ ਉਸਦੇ ਹੁਕਮ ਦਾ ਪਤਾ ਹੀ ਨਹੀਂ, ਸੋਝੀ ਨਹੀਂ, ਗਿਆਨ ਨਹੀਂ, ਨਿਸ਼ਚਾ ਹੀ ਨਹੀਂ, ਭਾਵਨਾ ਹੀ ਨਹੀਂ, ਸ਼ਰਧਾ ਹੀ ਨਹੀਂ। ਇਸ ਹੁਕਮ ਦੀ ਬਾਬਤ ਸਾਡਾ ਗਿਆਨ ਕੀ ਹੈ? ਓਪਰਾ ਜਿਹਾ, ਫੋਕਾ ਜਿਹਾ, ਦਿਮਾਗੀ ਸ਼ੁਗਲ, ਡੰਗ ਟਪਾਊ, ਹੋਮੇ ਨੂੰ ਪੱਠੇ ਪਾਉਣ, ਮਾਇਆ ਕਮਾਉਣ ਦਾ ਜ਼ਰੀਆ। ਇਸ ਇਲਾਹੀ ਹੁਕਮ ਨੂੰ, ਹਾਂਜੀ, ਇਸ ਇਲਾਹੀ ਹੁਕਮ ਨੂੰ ਦਿਮਾਗੀ ਗਿਆਨ ਨਾਲ ਸਮਝਿਆ, ਜਾਣਿਆ, ਪਹਿਚਾਨਿਆ, ਪਕੜਿਆ, ਕਮਾਇਆ ਨਹੀਂ ਜਾ ਸਕਦਾ, ਜਿਸ ਕਾਰਨ ਅਸੀਂ ਬਾਣੀ ਦੀ ਅੰਤਰੀਵ ਭਾਵਨਾ ਜਾਂ ਗੁੱਝੇ ਭੇਦਾਂ ਤੋਂ ਅਣਜਾਣ ਹਾਂ। ਹਾਂਜੀ, ਹੁਣ ਹੁਕਮ ਕਮਾਇਆ ਨਹੀਂ, ਸੋ ਬਾਣੀ ਦੀ ਅੰਤਰੀਵ ਭਾਵਨਾ ਜਾਂ ਗੁੱਝੇ ਭੇਦਾਂ ਤੋਂ ਅਣਜਾਣ ਹਾਂ, ਅਕਾਲ ਪੁਰਖ ਨੂੰ ਵਿਸਾਰਿਆ ਹੋਇਆ ਹੈ, ਆਪਣੇ ਪਾਣੇ 'ਚ ਵਿਚਰਦੇ ਹਾਂ, ਮੈਂ ਮੇਰੀ ਨੂੰ ਪਾਲ ਰਹੇ ਹਾਂ, ਕਰਮ ਕਾਂਡਾਂ 'ਚ ਫਸੇ ਹੋਏ ਹਾਂ, ਮੋਹ ਮਾਇਆ 'ਚ ਜਕੜੇ ਹੋਏ ਹਾਂ, ਪੰਚ ਦੂਤਾਂ ਦੇ ਗੁਲਾਮ ਹਾਂ, ਮਾਇਆ ਦੇ ਹਨੇਰੇ 'ਚ ਠੋਕਰਾਂ ਖਾਂਦੇ ਹਾਂ, ਆਪਣੇ ਹੀ ਕਰਮਾਂ ਦੇ ਬੰਧਨਾਂ 'ਚ ਕੈਦ ਹਾਂ, ਆਵਾਗਮਨ ਦੇ ਫੇਰੇ ਵਿੱਚ ਹਾਂ, ਧਰਮ ਰਾਏ ਦੇ ਚੀਰੇ ਵਿੱਚ ਹਾਂ, ਜਮਾਂ ਦੇ ਭੈ ਵਿੱਚ ਹਾਂ, ਕੂਰ ਕਿਰਿਆ ਵਿੱਚ ਉਲਝੇ ਹੋਏ ਹਾਂ। ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ, ਕਿਉਂਕਿ ਅਸੀਂ ਇਸ ਸੂਚੇ ਇਲਾਹੀ ਹੁਕਮ ਨੂੰ ਜਾਣਿਆ ਹੀ ਨਹੀਂ, ਸਮਝਿਆ ਹੀ ਨਹੀਂ, ਬੁੱਝਿਆ ਹੀ ਨਹੀਂ, ਪਹਿਚਾਨਿਆ ਹੀ ਨਹੀਂ, ਮੰਨਿਆ ਹੀ ਨਹੀਂ, ਲੋੜ ਹੀ ਨਹੀਂ, ਉੱਦਮ ਤਾਂ ਕੀ ਕਰਨਾ ਸੀ। ਇਸ ਇਲਾਹੀ ਹੁਕਮ ਵਿੱਚ ਮਨ ਦੇ ਕਿੰਤੂ, ਸ਼ੰਕੇ, ਕਿਉਂ, ਕਿਆ, ਕੈਸੇ, ਦਲੀਲਾਂ, ਉਕਤੀਆਂ, ਜੁਕਤੀਆਂ, ਚਲਾਕੀਆਂ, ਸਾਡੀਆਂ ਸਿਆਣਪਾਂ, ਟਕੌਂਸਲੇ, ਹੁਜਤਾਂ, ਪਖੰਡ ਨੂੰ ਕੋਈ ਥਾਂ ਨਹੀਂ ਹੈ। ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਕੁੱਥਾ ਜਾਏ, ਖਸਮੇ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ। ਹਾਂਜੀ, ਇਹ ਇਲਾਹੀ ਹੁਕਮ ਪਿਆਰ ਦੀ ਖੇਲ ਹੈ। ਹਾਂਜੀ, ਇਹ ਇਲਾਹੀ ਹੁਕਮ ਇਹ ਪਿਆਰ ਦੀ ਖੇਲ ਹੈ, ਪਿਆਰ ਦੀ ਡੋਰੀ ਹੈ, ਡੋਰੀ ਦੇ ਤੁਣਕੇ ਹਨ, ਤੁਣਕੇ ਦੀ ਖਿੱਚ ਹੈ, ਖਿੱਚ ਖਾਣ ਦਾ ਸਵਾਦ ਹੈ, ਪ੍ਰੇਮ ਦੀ ਪੀਂਘ ਹੈ, ਇਹ ਪੀਂਘ ਦੇ ਝੂਟੇ ਹਨ, ਝੂਟਿਆਂ ਦੀ ਮਸਤੀ ਹੈ, ਮਸਤੀ ਦੀ ਬੇਖੁਦੀ ਹੈ, ਬੇਖੁਦੀ ਵਿੱਚ ਗੁਆਚਣਾ ਹੈ। ਇਸ ਤਰ੍ਹਾਂ, ਹਾਂਜੀ, ਇਲਾਹੀ ਹੁਕਮ ਕਿਵੇਂ ਕਮਾਇਆ ਜਾਂਦਾ ਹੈ? ਇਸ ਤਰ੍ਹਾਂ ਮਨ ਨੂੰ ਗੁਰੂ ਚਰਨਾਂ ਵੱਲ ਮੋੜ ਮੋੜ ਕੇ ਪ੍ਰੇਰਨਾ, ਪ੍ਰੀਤ ਵਿੱਚ ਭਿੱਜਣਾ, ਹਰ ਰੰਗ ਵਿੱਚ ਰੰਗਣਾ, ਉਹਦੇ ਪਿਆਰ ਵਿੱਚ ਰਸਣਾ, ਪਿਆਰ ਵਿੱਚ ਵਸਣਾ, ਮੋੜ ਮੋੜ ਕੇ ਪਿਆਰ ਵਿੱਚ ਗੁੰਦਣਾ, ਪਿਆਰ ਦੀ ਖੁਸ਼ਬੋ ਭਰਨੀ, ਪਿਆਰ ਸਰੂਪ ਹੋਣਾ, ਪਿਆਰ ਵਿੱਚ ਬੇਖੁਦ ਹੋ ਕੇ ਆਪਣੇ ਜੀਵਨ ਦੀ ਡੋਰੀ ਆਪਣੇ ਪ੍ਰੀਤਮ ਦੇ ਹੱਥ ਵਿੱਚ ਫੜਾਉਣਾ, ਹਾਂਜੀ, ਇਹੀ ਹੁਕਮ ਰਜਾਈ ਚੱਲਣਾ ਹੈ, ਹੁਕਮ ਮੰਨਣਾ ਹੈ, ਹੁਕਮ ਕਮਾਉਣਾ ਹੈ, ਹੁਕਮ ਰੂਪ ਹੋਣਾ ਹੈ। ਹਾਂਜੀ, ਆਪਣੀ ਨਿੱਕੀ ਜਿਹੀ ਮੈਂ ਮੇਰੀ ਦੀ ਡੋਰੀ ਸਤਿਗੁਰੂ ਦੇ ਹੱਥ ਫੜਾ ਕੇ ਕੱਟ ਪੁਤਲੀ ਵਾਂਗ ਜਿਉਂ ਪਿਆਰਾ ਹਿਲਾਏ ਤਿਉਂ ਹਿਲਣਾ, ਕਿਰਾਏ ਸੋ ਕਰਨਾ, ਚਲਾਏ ਸੋ ਚੱਲਣਾ, ਬੁਲਾਏ ਸੋ ਬੋਲਣਾ, ਸੁਜਾਏ ਸੋ ਸੋਚਣਾ, ਜਿੱਥੇ ਬਿਸਾਲੇ ਤੈ ਬੈਸਣਾ, ਜੈ ਭੇਜੇ ਤੈ ਜਾਣਾ, ਜੋ ਦੇਵੇ ਸੋ ਖਾਣਾ, ਜਿੱਥੇ ਰੱਖੇ ਤਿੱਥੇ ਰਹਿਣਾ ਵਾਲੀ ਅਵਸਥਾ ਨੂੰ ਹੀ ਹੁਕਮ ਦਾ ਮੰਨਣਾ ਕਿਹਾ ਜਾਂਦਾ ਹੈ। ਜਦ ਸਾਡਾ ਮਨ, ਤਨ, ਬੁੱਧੀ ਅਤੇ ਸਮੁੱਚਾ ਆਪਾ ਇਲਾਹੀ ਹੁਕਮ ਦੇ ਪਾਣੇ ਦੀ ਰਵਾਨਗੀ 'ਚ ਸੁਰ ਹੋ ਗਿਆ, ਹਾਂਜੀ ਜਦ ਇਹ ਹੋ ਗਿਆ, ਹੁਕਮ ਦੇ ਪਾਣੇ ਦੀ ਰਵਾਨਗੀ 'ਚ ਸੁਰ ਹੋ ਗਿਆ, ਤਾਂ ਅਸੀਂ ਪੂਰਨ ਤੌਰ 'ਤੇ ਇਲਾਹੀ ਹੁਕਮ ਦੇ ਪ੍ਰਗਟਾਵੇ ਦਾ ਸਾਧਨ, ਵਰਤੋਂ ਦਾ ਹਥਿਆਰ, ਪ੍ਰਕਾਸ਼ ਲਈ ਬਲਬ, ਅਨਹਦ ਧੁਨੀ ਦਾ ਰਾਗ, ਇਲਾਹੀ ਰਾਗ ਦੀ ਬੰਸਰੀ, ਪਰਮਾਰਥ ਦੇ ਕਰਤਬ, ਭਗਤੀ ਦਾ ਜੋਗ, ਜੋਗ ਦੀ ਜੁਗਤੀ, ਜੀਵਨ ਦੀ ਸੇਧ, ਪਿਆਰ ਦੀ ਖਿੱਚ, ਪਿਆਰ ਦਾ ਸੋਮਾ, ਪ੍ਰੇਮ ਦਾ ਤੀਰ, ਤੀਰ ਦਾ ਮਿੱਠਾ ਸਵਾਦ, ਮਹਾਰਸ ਦਾ ਸੋਮਾ, ਪ੍ਰੇਮ ਛੋਹ ਦਾ ਨਸ਼ਾ, ਨਸ਼ੇ ਦਾ ਸਰੂਰ, ਸਰੂਰ ਦੀ ਮਸਤੀ ਵਿੱਚ ਗੁਆਚ ਕੇ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਰੁੜਦੇ ਹੋਏ ਆਪਣੇ ਸ਼ੋ ਸਾਗਰ ਅਕਾਲ ਪੁਰਖ ਪ੍ਰੀਤਮ ਵੱਲ ਸਹਿਜ ਚਾਲ ਵਿੱਚ ਤੁਰੇ ਜਾਵਾਂਗੇ, ਆਪਣਾ ਜੀਵਨ ਸਫਲ ਕਰਾਂਗੇ। ਇਸ ਤਰ੍ਹਾਂ ਹੁਕਮ, ਹਾਂਜੀ ਹੁਕਮ ਦਾ ਕਿਵੇਂ ਪ੍ਰਗਟਾਵਾ ਹੋਵੇਗਾ ਫਿਰ ਸਾਡੀ ਬੁੱਧੀ ਵਿੱਚ, ਬੁੱਧੀ ਦੀ ਸੋਚਣੀ ਵਿੱਚ, ਬੁੱਧੀ ਦੀ ਤੀਖਣਤਾ ਵਿੱਚ, ਸਾਡੇ ਜੀਵਨ ਵਿੱਚ, ਜੀਵਨ ਦੀ ਰਵਾਨਗੀ ਵਿੱਚ, ਰਵਾਨਗੀ ਦੇ ਵੇਗ ਵਿੱਚ, ਵੇਗ ਦੀ ਸਹਿਜ ਚਾਲ ਵਿੱਚ, ਸਾਡੇ ਅੰਗ ਅੰਗ ਵਿੱਚ, ਅੱਖ ਵਿੱਚ, ਅੱਖ ਦੀ ਜੋਤ ਵਿੱਚ, ਜੋਤ ਦੀ ਤੱਕਣੀ ਵਿੱਚ, ਤੱਕਣੀ ਦੇ ਕਟਾਖ ਵਿੱਚ, ਕਟਾਖ ਦੇ ਜਾਦੂ ਵਿੱਚ, ਦਿਮਾਗ ਵਿੱਚ, ਦਿਮਾਗ ਦੀ ਤੀਖਣਤਾ ਵਿੱਚ, ਸਾਡੇ ਸਿਰ ਦੇ ਵਾਲਾਂ ਵਿੱਚ, ਵਾਲਾਂ ਦੀ ਲਚਕ ਵਿੱਚ, ਵਾਲਾਂ ਦੀ ਭਾਵ ਵਿੱਚ, ਮੱਥੇ ਦੀ ਤਿਉੜੀ ਵਿੱਚ, ਮੱਥੇ ਦੇ ਜਲਾਲ ਵਿੱਚ, ਗੱਲਾਂ ਦੀ ਲਾਲੀ ਵਿੱਚ, ਲਾਲੀ ਦੇ ਪ੍ਰਕਾਸ਼ ਵਿੱਚ, ਪ੍ਰਕਾਸ਼ ਦੇ ਹੁਸਨ ਵਿੱਚ, ਬੁੱਲਾਂ ਦੀ ਕੋਮਲਤਾ ਵਿੱਚ, ਬੁੱਲਾਂ ਦੀ ਮੁਸਕਾਨ ਵਿੱਚ, ਬੁੱਲਾਂ ਦੀ ਬੋਲੀ ਵਿੱਚ, ਬਚਨਾਂ ਦੀ ਮਿਠਾਸ ਵਿੱਚ, ਬਚਨਾਂ ਦੇ ਕਟਾਕ ਵਿੱਚ, ਕਟਾਕ ਦੇ ਜਾਦੂ ਵਿੱਚ, ਹਿਰਦੇ ਵਿੱਚ, ਹਿਰਦੇ ਦੀ ਭਾਵਨਾ ਵਿੱਚ, ਭਾਵਨਾ ਦੇ ਹੁਲਾਸ ਵਿੱਚ, ਹੁਲਾਸ ਦੇ ਚਾਉ ਵਿੱਚ, ਪਿਆਰ ਵਿੱਚ, ਪਿਆਰ ਦੀ ਛੋਹ ਵਿੱਚ, ਪਿਆਰ ਦੀ ਤੱਕਣੀ ਵਿੱਚ, ਤੱਕਣੀ ਦੇ ਕਟਾਕ ਵਿੱਚ, ਪ੍ਰੇਮ ਤੀਰ ਦੀ ਨੋਕ ਵਿੱਚ, ਪ੍ਰੇਮ ਤੀਰ ਦੇ ਜ਼ਖਮ ਵਿੱਚ, ਜ਼ਖਮ ਦੀ ਮਿੱਠੀ ਪੀੜ ਵਿੱਚ, ਪਿਰਮ ਪਿਆਲੇ ਵਿੱਚ, ਪਿਰਮ ਪਿਆਲੇ ਦੇ ਨਸ਼ੇ ਵਿੱਚ, ਨਸ਼ੇ ਦੀ ਮਸਤੀ ਵਿੱਚ, ਮਸਤੀ ਦੀ ਸਮਾਧੀ ਵਿੱਚ, ਆਦਿ ਸਾਡੇ ਜੀਵਨ ਦੀ ਹਰਕਤ ਅਤੇ ਭਾਵਨਾ ਵਿੱਚ ਹੁਕਮ ਦਾ ਹੀ ਪ੍ਰਕਾਸ਼ ਅਤੇ ਪ੍ਰਗਟਾਵਾ ਹੋਵੇਗਾ। ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨਾ ਪਾਏ, ਜਿਸ ਗੁਰ ਪੂਰਾ ਭੇਟ ਸੀ ਸੋ ਚੱਲੈ ਰਜਾਏ। ਫਿਰ ਇਸ ਵਿੱਚ ਸਾਡੀ ਹਉਮੈ ਜਾਂ ਮੈਂ ਮੇਰੀ ਲਈ ਕੋਈ ਥਾਂ ਨਹੀਂ ਅਤੇ ਹਉਮੈ ਦਾ ਉੱਕਾ ਹੀ ਅਪਾਵ ਹੋਵੇਗਾ। ਕਬੀਰ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇਸ ਤਰ੍ਹਾਂ ਅਸੀਂ ਮੈਂ ਮੇਰੀ ਦੀ ਭਾਵਨਾ ਤੋਂ ਮਰ ਕੇ ਤੂੰ ਤੇਰੀ ਦੀ ਭਾਵਨਾ ਦੇ ਪ੍ਰੇਮ ਸਵੈਪਣਾ ਵਿੱਚ ਜੀਵਾਂਗੇ। ਮੂਹੇ ਬਿਨ ਜੀਵਨ ਨਾਹੀਂ, ਮਰ ਮਰ ਜੀਵੇ ਤਾਂ ਕਿਛ ਪਾਏ। ਜਿਸ ਤਰ੍ਹਾਂ ਫੁੱਲ ਕਰਤੇ ਦੀ ਰਜ਼ਾ ਵਿੱਚ, ਪਿਆਰ ਵਿੱਚ, ਉਮਾ ਵਿੱਚ, ਚੌ ਵਿੱਚ ਹੋ ਰਹਿਤ ਆਪਣੇ ਦਾਤੇ ਦੀਆਂ ਬਖਸ਼ੀਆਂ ਹੋਈਆਂ ਦਾਤਾਂ, ਜਿਵੇਂ ਕਿ ਮਹਿਕ, ਸੁਹੱਪਣ, ਕੋਮਲਤਾ, ਰੰਗ ਰਸ, ਅਣਜਾਣੇ ਆਪ ਮੁਹਾਰੇ ਅਪੋਲ ਹੀ ਸਹਿਜ ਸੁਭਾਏ ਵੰਡ ਰਿਹਾ ਹੈ। ਇਹ ਉਦਾਹਰਣ, ਇਹ ਫੁੱਲ ਦਾ ਉਦਾਹਰਣ ਅਕਾਲ ਪੁਰਖ ਦੀ ਪ੍ਰੇਮ ਖੇਲ ਦੇ ਬੇਅੰਤ ਕ੍ਰਿਸ਼ਮਿਆਂ ਵਿੱਚੋਂ ਕੇਵਲ ਇੱਕ ਦ੍ਰਿਸ਼ਟਾਂਤ ਦਰਸਾਇਆ ਗਿਆ ਹੈ, ਜਿਸ ਨੂੰ ਕਾਇਨਾਤ ਦੀਆਂ 84 ਲੱਖ ਜੂਨਾਂ ਤਾਂ ਹੁਕਮ ਰਜਾਈ ਚੱਲਣਾ ਦੀ ਇਲਾਹੀ ਖੇਲ ਨੂੰ ਅਣਜਾਣੇ ਅਤੇ ਅਪੋਲ ਖੇਲ ਰਹੀਆਂ ਹਨ। ਪਰ ਉਹ ਤਾਂ ਅਣਜਾਣੇ ਖੇਲ ਰਹੀਆਂ ਹਨ ਇਸ ਖੇਲ ਨੂੰ, ਪਰ ਇਨਸਾਨੀ ਜੂਨ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰੇ ਪੂਰਨ ਸੋਝੀ ਵਿੱਚ ਪ੍ਰੇਮ ਸੁਪਨਾ ਦੇ ਨਸ਼ੇ ਦੇ ਉਮਾ ਅਤੇ ਚਾਓ ਵਿੱਚ ਇਸ ਹੁਕਮ ਚਲਾਈ ਹੁਕਮ ਰਜਾਈ ਚੱਲਣਾ ਦੀ ਪ੍ਰੇਮ ਖੇਲ ਨੂੰ ਦਾਤੇ ਦਾ ਹਥਿਆਰ ਪ੍ਰਣਾਲੀ ਕੱਟ ਪੁਤਲੀ ਬਾਂਸਰੀ ਸਤਾਰ ਦੀਆਂ ਤਾਰਾਂ ਤਾਰਾਂ ਦਾ ਰਾਗ ਬਣ ਕੇ ਪਿਆਰੇ ਦੀ ਰਜ਼ਾ ਵਿੱਚ ਵੱਜਦੇ ਅਲਾਪਦੇ ਆਪਾ ਵੰਡਦੇ ਆਪਾ ਵਾਰਦੇ ਡੁੱਲ ਡੁੱਲ ਪੈਂਦੇ ਹੋਏ ਇਲਾਹੀ ਹੁਕਮ ਨੂੰ ਮੰਨਦੇ ਅਤੇ ਕਮਾਉਂਦੇ ਹਨ। ਉਹਨਾਂ ਗੁਰਮੁਖ ਪਿਆਰਿਆਂ 'ਚ ਮੈਂ ਮੇਰੀ ਦਾ ਅਭਾਵ ਹੁੰਦਾ ਹੈ। ਉਹ ਗੁਰੂ ਦੇ ਬੈ ਖਰੀਦ ਗੋਲੇ ਹੋ ਚੁੱਕੇ ਹਨ ਹੁੰਦੇ ਹਨ ਅਤੇ ਸਿਰਫ ਪ੍ਰੇਮ ਰੰਗਣ 'ਚ ਕਾਰ ਕਮਾਉਂਦੇ ਹਨ। ਗੁਰੂ ਦੇ ਪਿਆਰ ਵਿੱਚ ਨਾਮ ਦੇ ਰੰਗ ਵਿੱਚ ਸ਼ਬਦ ਦੀ ਮਿੱਠੀ ਧੁਨੀ ਵਿੱਚ ਪ੍ਰੀਤ ਪ੍ਰੇਮ ਦੇ ਉਮਾ ਵਿੱਚ ਮਹਾਰਸ ਦੇ ਨਸ਼ੇ ਵਿੱਚ ਅਕਹਿ ਜ਼ੋਰਦਾਰ ਪ੍ਰੇਮ ਜੋਸ਼ ਵਿੱਚ ਜਦ ਗੁਰਮੁਖ ਦੀ ਆਤਮਾ ਉਛਲਦੀ ਹੈ ਤਾਂ ਉਸਦੀ ਹਰ ਹਰਕਤ ਵਿੱਚ ਤਕਣੀ ਵਿੱਚ ਗੁਫਤਾਰ ਵਿੱਚ ਉਸਦੀ ਰਫਤਾਰ ਵਿੱਚ ਛੋ ਵਿੱਚ ਭਾਵਨਾ ਵਿੱਚ ਉਮਾ ਵਿੱਚ ਨਾਨਕ ਪਿਆਰ ਨਾਮ ਠਾਠਾਂ ਮਾਰ ਰਿਹਾ ਹੁੰਦਾ ਹੈ। ਇਸ ਤਰ੍ਹਾਂ ਉਹਨਾਂ ਦੇ ਜੀਵਨ ਦਾ ਹਰ ਪਲ ਹਰ ਖਿਨ ਦਿਨ ਰਾਤ ਜਾਣੀ ਸਾਰੇ ਜੀਵਨ ਵਿੱਚ ਹੁਕਮ ਰਜਾਈ ਚੱਲਣਾ ਦਾ ਹੀ ਪ੍ਰਗਟਾਵਾ ਹੋ ਰਿਹਾ ਹੁੰਦਾ ਹੈ। ਹਾਂਜੀ, ਉਹਨਾਂ ਦੀ ਬੋਲੀ ਅਬੋਲ ਹੈ, ਪ੍ਰੀਤ ਉਹਨਾਂ ਦੀ ਚੁੱਪ ਪ੍ਰੀਤ ਹੈ, ਕਿਰਿਆ ਉਹਨਾਂ ਦੀ ਅਦ੍ਰਿਸ਼ਟ ਹੈ, ਖੇਲ ਅਖੇਲ ਹੈ, ਸੋਚਣੀ ਅਸੋਚ ਜਿਉਂਦੇ ਮਰੇ ਹੁੰਦੇ ਹਨ। ਹਾਂਜੀ, ਉਹ ਮੌਤ ਵਿੱਚ ਜਿਉਂਦੇ ਹਨ, ਤੱਕਦੇ ਹੋਏ ਦੇਖ ਨਹੀਂ ਰਹੇ, ਬੋਲਦੇ ਹੋਏ ਚੁੱਪ ਹਨ, ਚੁੱਪ ਵਿੱਚ ਬੋਲਦੇ ਹਨ, ਚੁੱਪ ਵਿੱਚ ਤੂਫਾਨ ਹੈ, ਤੂਫਾਨ ਵਿੱਚ ਸਹਿਜ ਹੈ। ਇਹ ਅਕਹਿ ਅਨੋਖੀ ਆਤਮਕ ਖੇਲ ਦੀ ਅਕਥ ਕਥਾ ਪੜ੍ਹ ਪੜ੍ਹਾ ਕੇ ਸੁਣ ਸੁਣਾ ਕੇ ਸਮਝ ਸਮਝਾ ਕੇ ਸਿਆਣਪਾਂ ਨਾਲ ਚੁੰਚ ਗਿਆਨ ਨਾਲ ਫਿਲੋਸਫੀਆਂ ਕੋਟ ਕੇ ਉਕਤੀਆਂ ਜੁਕਤੀਆਂ ਨਾਲ ਚਤਰਾਈਆਂ ਨਾਲ ਜਪ ਤਪ ਸੰਜਮ ਨਾਲ ਪਾਠ ਪੜਿਓ ਨਾਲ ਵੇਦ ਵਿਚਾਰਨ ਨਾਲ ਨਿਓਲੀ ਕਰਮ ਨਾਲ ਸਰੀਰ ਕਟਾਏ ਨਾਲ ਧਰਤੀ ਪਰਮਨ ਨਾਲ ਪੁੰਨ ਦਾਨ ਨਾਲ ਬਰਤ ਨੇਮ ਨਾਲ ਯੋਗ ਅਭਿਆਸ ਨਾਲ ਕਰਮ ਧਰਮ ਕਿਰਿਆ ਨਾਲ ਸਗਲ ਤਿਆਗ ਨਾਲ ਤੀਰਥ ਨਾਵਨ ਨਾਲ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ ਆਪਣੇ ਜ਼ੋਰ ਨਾਲ ਸਿੱਖੀ ਸਮਝੀ ਜਾਣੀ ਬੁੱਝੀ ਪਹਿਚਾਨੀ ਮੰਨੀ ਕਮਾਈ ਇਹ ਖੇਲ ਖੇਲੀ ਨਹੀਂ ਜਾ ਸਕਦੀ। ਹਾਂਜੀ, ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਮਨ ਕੀ ਮੈਲ ਨਾ ਉਤਰੇ ਇਹ ਬਿਦ ਜੇ ਲੱਖ ਯਤਨ ਕਰਾਏ ਹੋ ਹੋ ਕਰਤ ਬੰਧਨ ਮੈਂ ਪਰਿਆ ਨਾ ਮਿਲੀਏ ਜੁਗਤਾ ਪਾਠ ਪੜੇ ਨਾ ਬੁੱਝਈ ਭੇਖੀ ਪਰਮ ਪੁਲਾਏ। ਇਹ ਅਕਥ ਕਥਾ ਤਾਂ ਇਲਾਹੀ ਰਹਿਮਤ ਬਖਸ਼ਿਸ਼ ਨਦਰ ਕਰਮ ਗੁਰਪ੍ਰਸਾਦ ਦੀ ਦਾਤ ਹੈ। ਹਾਂਜੀ, ਇਹ ਅਕਥ ਕਥਾ ਇਹ ਆਤਮਕ ਖੇਲ ਦੀ ਅਕਥ ਕਥਾ ਇਹ ਤਾਂ ਇਲਾਹੀ ਰਹਿਮਤ ਬਖਸ਼ਿਸ਼ ਨਦਰ ਕਰਮ ਗੁਰਪ੍ਰਸਾਦ ਦੀ ਦਾਤ ਹੈ। ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਪਾਵੇ ਤਿਸ ਦੇਈ ਇਹ ਪਿਰਮ ਪਿਆਲਾ ਖਸਮ ਕਾ ਜੈ ਪਾਵੇ ਤੈ ਦੇ। ਇਸ ਇਲਾਹੀ ਦਾਤ ਲਈ ਗੁਰਬਾਣੀ ਸਾਨੂੰ ਇਉਂ ਜਾਚਨਾ ਕਰਨੀ ਸਿਖਾਉਂਦੀ ਹੈ। ਅਸੀਂ ਕੀ ਜਾਚਨਾ ਕਰਨੀ ਹੈ ਜੀ? ਹਾ ਹਾ ਪ੍ਰਭ ਰਾਖ ਲਿਓ ਹਮ ਤੇ ਕਿਛੂ ਨਾ ਹੋਏ ਮੇਰੇ ਸਵਾਮੀ ਕਰ ਕਿਰਪਾ ਆਪਣਾ ਨਾਮ ਦੇਹੋ। ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮੇਲ ਲਿਓ ਵਡਿਆਈ ਪਾਵੋ ਦਾਨ ਟੀਠ ਹੋਏ ਮੰਗੋ ਮੁਖ ਲਾਗੇ ਸੰਤ ਰੇ ਨਾਰੇ ਤਰਾਹੇ ਤਰਾਹੇ ਕਰ ਸਰਨੀ ਆਏ ਜਲ ਤੋ ਕਿਰਪਾ ਕੀਜੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਗੁਣ ਹਮਾਰੇ ਦਇਆ ਕਰੋ ਕਿਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ। ਹਾਂਜੀ, ਅਸੀਂ ਇਉਂ ਜਾਚਨਾ ਕਰਨੀ ਹੈ। ਪਰ ਇਹ ਅਨੋਖੀ ਆਤਮਕ ਖੇਲ ਨੂੰ ਕੋਈ ਵਿਰਲੇ ਬਖਸ਼ੇ ਹੋਏ ਗੁਰਮੁਖ ਜਨ ਹੀ ਖੇਲਦੇ ਹਨ। ਨਿਆਉ ਤਿਸੇ ਕਾ ਹੈ ਸਦ ਸਾਚਾ ਵਿਰਲੇ ਹੁਕਮ ਮਨਾਈ ਅਕਤ ਕਹਾਣੀ ਪਦ ਨਿਰਬਾਨੀ ਕੋ ਵਿਰਲਾ ਗੁਰਮੁਖ ਬੂਝੇ ਐਸੋ ਰੇ ਹਰ ਰਸ ਮੀਠਾ ਗੁਰਮੁਖ ਕਿਨੈ ਵਿਰਲੇ ਡੀਠਾ ਹੁਕਮ ਤੇਰਾ ਖਰਾ ਪਾਰਾ ਗੁਰਮੁਖ ਕਿਸੈ ਬੁਝਾਏ। ਹਾਂਜੀ, ਤੇ ਵਿਰਲੇ ਸੰਸਾਰ ਵਿੱਚ ਦਰਸ਼ਨ ਜੋਤ ਪਤੰਗ ਮਿਲਾਂਦੇ ਤੇ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰੰਦੇ ਤੇ ਵਿਰਲੇ ਸੰਸਾਰ ਵਿੱਚ ਚਰਨ ਕਵਲ ਹੋਏ ਪਵਰ ਵਸੰਦੇ ਤੇ ਵਿਰਲੇ ਸੰਸਾਰ ਵਿੱਚ ਪਰਮ ਸਨੇਹੀ ਮੀਨ ਤਰਨ ਦੇ ਤੇ ਵਿਰਲੇ ਸੰਸਾਰ ਵਿੱਚ ਗੁਰਸਿੱਖ ਗੁਰਸਿੱਖ ਸੇਵ ਕਰਨ ਦੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਲੇਖ ਨੰਬਰ 28 ਹੁਕਮ ਭਾਗ 4। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।